ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਾਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਔਰੈ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਔਰੇ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਗੁਰ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਣ ਨਾ ਸੇਵੈ ਕਬਹੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਦੀ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀਨ ਦੁਨੀ ਦੇ ਮਾਲਿਕ ਕਲਯੁਗ ਦੇ ਬੋਹਿਤ ਸ਼ਬਦਾ ਅਵਤਾਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੀ ਗੁਰੂ ਸਰੂਪ ਗੁਰੂ ਕੇ ਸੁੰਦਰ ਸਾਧ ਸਰੂਪ ਸੰਗਤ ਜੀ ਵਡਭਾਗੀ ਹੋ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਸਜ ਕਰਕੇ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਅੱਜ ਦੇ ਇਲਾਹੀ ਫੁਰਮਾਨ ਦੀ ਵਿਚਾਰ ਕਹਿਣ ਸੁਣਨ ਲਈ ਗੁਰਦੇਵ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ
ਮਨੁੱਖਾ ਜਨਮ ਨੂੰ ਸਫਲ ਕਰਨ ਦੇ ਲਈ ਪਾਤਸ਼ਾਹ ਦੀਆਂ ਅਸੀਸਾਂ ਦੇ ਪਾਤਰ ਬਣਨ ਦੇ ਵਾਸਤੇ ਸਜ ਬੈਠੇ ਹੋ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੇ ਵਿੱਚ ਜੋ ਸਤਿਗੁਰਾਂ ਨੇ ਜੈਤ ਸ੍ਰੀ ਰਾਗ ਦੀ ਆਰੰਭਤਾ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਅਗਰ ਜਗਿਆਸੂ ਦੇ ਸਿੱਖ ਦੇ ਸਿਰ ਦੇ ਉੱਤੇ ਮਸਤਕ ਉੱਤੇ ਗੁਰੂ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖ ਦੇਵੇ ਤੇ ਉਸ ਜੀਵਨ ਦੇ ਜੋ ਵਿੱਚ ਆਨੰਦ ਪੈਦਾ ਹੁੰਦਾ ਹੈ, ਜੀਵਨ ਦੇ ਵਿੱਚ ਜੋ ਆਈਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਔਣਤਾਈਆਂ ਨੇ, ਉਹ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਹੀ ਖਤਮ ਕਰਕੇ ਮੁਕਾ ਕੇ ਆਪਣੇ ਚਰਨਾਂ ਦੇ ਨਾਲ ਜੋੜਨ ਦੀ ਬਖਸ਼ਿਸ਼ ਕਰ ਦਿੰਦੇ ਨੇ। ਹੁਣ ਗੁਰੂ ਦਾ ਹੱਥ ਸਿੱਖ ਦੇ ਸਿਰ ਤੇ ਕਦ ਆਉਂਦਾ ਹੈ, ਕਿਵੇਂ ਆਉਂਦਾ ਹੈ, ਇਸ ਨੂੰ ਵਿਚਾਰਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਅਸੀਂ ਸਾਰੇ ਹੀ ਸੰਸਾਰੀ ਹਾਂ, ਗ੍ਰਿਸ਼ਤੀ ਹਾਂ, ਔਰ ਹਰ ਘਰ ਦੇ ਵਿੱਚ ਹੀ ਤਕਰੀਬਨ ਐਸਾ ਇਹ ਵਰਤਾਰਾ ਵਰਤਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਜਿੱਥੇ ਅਨੇਕਾਂ ਰਿਸ਼ਤਿਆਂ ਦੀ ਗੱਲ ਕੀਤੀ ਹੈ, ਉੱਥੇ ਪਾਤਸ਼ਾਹ ਜੀ ਨੇ ਸਿੱਖ ਨੂੰ ਪੁੱਤਰ ਰੂਪ ਦੇ ਵਿੱਚ ਵੀ, ਭਾਈ ਰੂਪ ਦੇ ਵਿੱਚ ਵੀ ਉਚਾਰਨ ਕੀਤਾ, ਮਿੱਤਰ ਰੂਪ ਦੇ ਵਿੱਚ ਵੀ ਉਚਾਰਨ ਕੀਤਾ ਹੈ, ਔਰ ਪਰਮਾਤਮਾ ਨੂੰ ਮਾਤਾ ਦੇ ਰੂਪ ਦੇ ਵਿੱਚ ਵੀ, ਪਿਤਾ ਦੇ ਰੂਪ ਦੇ ਵਿੱਚ ਵੀ, ਭਾਈ ਦੇ ਰੂਪ ਵਿੱਚ ਵੀ, ਭਾਵ ਕਿ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਇੱਕ ਪਰਿਪੂਰਨ ਜਾਣ ਕੇ ਸਤਿਗੁਰੂ ਜੀ ਨੇ ਅਨੇਕਾਂ ਪਾਵਨ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ। ਕਿਤੇ ਪੰਚਮ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਵਿੱਚ ਆਪਣੇ ਭਾਈ ਦੇ ਨਾਲ ਸੰਵਾਦ ਕਰ ਰਹੇ ਨੇ, ਭਾਈ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਭਾਈ ਵੱਲੋਂ ਪ੍ਰਸ਼ਨ ਕੀਤਾ ਜਾ ਰਿਹਾ, ਸਤਿਗੁਰੂ ਜੀ ਉੱਤਰ ਦੇ ਰਹੇ ਨੇ। ਇੱਥੇ ਦਾਤਾਰ ਪਾਤਸ਼ਾਹ ਜੀ ਗੁਰੂ ਦੇ ਕਿਰਪਾ ਰੂਪੀ ਹੱਥ ਨੂੰ ਪ੍ਰਾਪਤ ਕਰਨ ਦੇ ਵਾਸਤੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਬੱਚਾ ਆਉਂਦਾ ਬਾਹਰੋਂ ਖੇਡਦਾ ਆਉਂਦਾ, ਕਾਰੋਬਾਰ ਕਰਕੇ ਆਉਂਦਾ, ਕਿਤੇ ਦੂਰ ਤੋਂ ਚੱਲ ਕੇ ਆਉਂਦਾ, ਤੇ ਜਦੋਂ ਆਪਣੇ ਪਿਤਾ ਦੇ ਆਪਣੇ ਮਾਤਾ ਦੇ ਪਾਸ ਪਹੁੰਚਦਾ ਹੈ ਤੇ ਉਹਦੇ ਸਤਿਕਾਰ ਵਜੋਂ ਜਦੋਂ ਆਣ ਕੇ ਚਰਨਾਂ ਤੇ ਨਤਮਸਤਕ ਹੁੰਦਾ, ਨਮਸਕਾਰ ਕਰਦਾ ਹੈ ਤੇ ਪਿਤਾ ਦਾ ਹੱਥ ਆਪਣੇ ਆਪ ਹੀ ਆਪਣੇ ਬੱਚੇ ਦੇ ਸਿਰ ਤੇ ਚਲੇ ਜਾਂਦਾ ਹੈ। ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਅਗਰ ਪਿਤਾ ਤੇ ਪੁੱਤਰ ਵਿੱਚ ਕੁਝ ਨਾਰਾਜ਼ਗੀ ਹੈ ਤੇ ਤਾਂ ਵੀ ਪਿਤਾ ਆਪਣਾ ਸੁਭਾਅ ਨਹੀਂ ਤਿਆਗਦਾ ਹੈ, ਪੁੱਤਰ ਦੇ ਔਗਣਾਂ ਨੂੰ ਨਹੀਂ ਤਿਆਗਦਾ ਹੈ, ਕਿਉਂਕਿ ਤੇ ਸੁਭਾਅ ਹੈ ਨਾ ਕਿ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ, ਐ ਰਮੇ ਹੋਏ ਰਾਮ ਪ੍ਰਭੂ ਮੈਂ ਤੇਰਾ ਬਾਰਕ ਹਾਂ, ਮੈਂ ਤੇਰਾ ਬੱਚਾ ਹਾਂ, ਤੇ ਤੇਰਾ ਸੁਭਾਵ ਹੈ ਜਿਵੇਂ ਮਾਤਾ ਦਾ ਸੁਭਾਵ ਹੈ, ਬੱਚੇ ਦੇ ਔਗਣ ਨਹੀਂ ਚਿਤਾਰਦੀ, ਬੱਚੇ ਨੂੰ ਲਾਡ ਕਰਦੀ ਹੈ, ਪਿਆਰ ਕਰਦੀ ਹੈ, ਬੱਚੇ ਦੇ ਸਿਰ ਤੇ ਹੱਥ ਫੇਰਦੀ ਹੈ। ਇਸੇ ਤਰ੍ਹਾਂ ਗੁਰੂ ਦਾ ਵੀ ਸੁਭਾਵ ਹੈ ਕਿ ਅਗਰ ਅਸੀਂ ਗੁਰੂ ਦੇ ਉਪਦੇਸ਼ ਨੂੰ ਕਿਤੇ ਨਹੀਂ ਮੰਨਿਆ, ਅਗਰ ਸਾਡੇ ਮਨ ਪ੍ਰਤੀ ਗੁਰੂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਊਣਤਾਈ ਹੈ ਤੇ ਗੁਰੂ ਉਸ ਊਣਤਾਈ ਨੂੰ ਨਹੀਂ ਦੇਖਦਾ। ਗੁਰੂ ਕਿਉਂਕਿ ਜੋ ਸ਼ਰਨ ਪਰੇ ਕੀ ਰੱਖ ਉਹ ਸ਼ਰਮਾ, ਉਹ ਕਿ ਸ਼ਰਨ ਪਰੇ ਦੀ ਲੱਜਿਆ ਰੱਖਦਾ ਗੁਰੂ। ਇਸ ਕਰਕੇ ਜਦੋਂ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਆਉਂਦਾ, ਗੁਰੂ ਦੇ ਦਰਸ਼ਨ ਕਰਦਾ, ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੁੰਦਾ ਹੈ ਤੇ ਗੁਰੂ ਆਪਣੇ ਕਿਰਪਾ ਰੂਪੀ ਹੱਥ ਆਪਣੇ ਸਿੱਖ ਦੇ ਸਿਰ ਤੇ, ਆਪਣੇ ਸੇਵਕ ਦੇ ਸਿਰ ਤੇ ਆਪਣੇ ਆਪ ਹੀ ਟਿਕਾ ਦਿੰਦੇ ਨੇ, ਕਿਉਂਕਿ ਸੁਭਾਵ ਹੈ ਗੁਰੂ ਦਾ, ਉਹ ਔਗਣ ਨਹੀਂ ਦੇਖਦਾ ਹੈ, ਆਪਣੇ ਬਿਰਧ ਦੀ ਪੈਜ ਰੱਖਦਾ ਹੈ ਗੁਰੂ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਇੱਥੇ ਬੜੇ ਪਿਆਰੇ ਬਚਨ ਕਹੇ ਨੇ ਕਿ ਜਦੋਂ ਸਿੱਖ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ, ਆਪਾ ਤਿਆਗ ਦਿੰਦਾ, ਦੇ ਅਧਿਆਸ ਨੂੰ ਤਿਆਗ ਦਿੰਦਾ, ਜਾਤੀ ਅਭਿਮਾਨ ਨੂੰ ਤਿਆਗ ਦਿੰਦਾ, ਕਿਉਂਕਿ ਇਹ ਜਿਹੜੇ ਦੇ ਅਧਿਆਸ, ਜਾਤੀ ਅਭਿਮਾਨ ਆਦਿਕ ਨੇ ਨਾ, ਇਹ ਮਨ ਵਿੱਚ ਇੱਕ ਦਰਾਰ ਪੈਦਾ ਕਰ ਦਿੰਦੇ ਨੇ, ਇੱਕ ਤ੍ਰੇੜ ਪੈਦਾ ਕਰ ਦਿੰਦੇ ਨੇ, ਜਿਸ ਕਰਕੇ ਸਿੱਖ ਦਾ ਵਿਸ਼ਵਾਸ ਕਦੇ ਕਦੇ ਗੁਰੂ ਤੋਂ ਡੋਲ ਜਾਂਦਾ ਹੈ। ਪਰ ਜਦੋਂ ਗੁਰੂ ਆਪਣਾ ਸੁਭਾਵ ਦੇ ਅਨੁਸਾਰ, ਆਪਣੇ ਬਿਰਦ ਦੇ ਅਨੁਸਾਰ ਸਿੱਖ ਦੇ ਮਨ ਵਿੱਚ ਇੱਕ ਸ਼ਰਧਾ ਭਾਵਨਾ ਪੈਦਾ ਕਰ ਦਿੰਦੇ ਨੇ, ਤੇ ਸਿੱਖ ਆਉਂਦਾ ਗੁਰੂ ਦੀ ਹਜ਼ੂਰੀ ਦੇ ਵਿੱਚ, ਤੇ ਗੁਰੂ ਫਿਰ ਆਪਣੀ ਬਖਸ਼ਿਸ਼, ਆਪਣੀ ਰਹਿਮਤ, ਆਪਣੀ ਨਦਰੇ ਅਨਾਇਤ ਕਰਦਾ। ਇਸ ਲਈ ਗੁਰਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਦੇ ਇਹ ਪਾਵਨ ਪਵਿੱਤਰ ਬਚਨਾਂ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਵਿਚਾਰਨ ਦੇ ਲਈ, ਰਸਨਾ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ ਸਤਨਾਮ।
ਆਹੋ ਗੁਰੂ ਜੀ ਜੈ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਪਾਤਸ਼ਾਹ ਜੀ, ਜੈਤ ਸ੍ਰੀ ਰਾਗ ਹੈ ਜਿਸ ਦੇ ਵਿੱਚ ਚੌਥੇ ਗੁਰਦੇਵ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਵਿੱਚੋਂ ਜੋ ਬਚਨ ਉਚਾਰਨ ਕੀਤੇ ਨੇ, ਜਿਨ੍ਹਾਂ ਨੂੰ ਸਤਿਗੁਰੂ ਪੰਜਵੇਂ ਗੁਰਦੇਵ ਪੰਚਮ ਪਾਤਸ਼ਾਹ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਕੀਤਾ ਹੈ, ਪਹਿਲੇ ਘਰ ਸੁਰਤਾਲ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਚਾਰ ਪਦਾਂ ਦਾ ਇਹ ਸ਼ਬਦ ਹੈ। ਜਿਸ ਤਰ੍ਹਾਂ ਇੱਕ ਤੁੱਕਾ, ਦੋ ਤੁੱਕੇ, ਤਿੰਨ ਤੁੱਕੀ, ਚੌ ਪਦੇ, ਪੰਜ ਪਦੇ, ਇਹ ਚਾਰ ਪਦਾਂ ਦਾ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਪਾਤਸ਼ਾਹ ਜੀ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਕਰੀਬਨ 525 ਵਾਰ ਵਿਦਵਾਨਾਂ ਨੇ ਕਥਨ ਕੀਤਾ ਕਿ ਅੰਕਿਤ ਹੈ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਉਚਾਰਨ ਕਰਨ ਤੇ ਰੱਖਿਆ ਕਰਨ ਵਾਲਾ ਸਰਵ ਸ਼ਕਤੀਮਾਨ ਹੈ, ਜਿਸ ਦੀ ਆਕਾਰ ਵਿੱਚ ਸਾਰਾ ਸੰਸਾਰ ਹੈ। ਉਹ ਕੈਸਾ ਕਹਿੰਦੇ ਸੱਤ ਹੈ, ਤਿੰਨਾਂ ਕਾਲਾਂ ਵਿੱਚ ਸੱਤ ਹੈ। ਤ੍ਰਈ ਕਾਲ ਆਬਾਦ ਤਵੰਗ ਸਰੂਪ ਜਿਸ ਨੂੰ ਕਿਹਾ, ਸੱਤ ਚਿੱਤ ਆਨੰਦ ਸਰੂਪ ਕਿਹਾ, ਕਿਉਂਕਿ ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਹੈ। ਅੰਧਕਾਰ ਕੱਟ ਕੇ ਸਿੱਖ ਦੇ ਹਿਰਦੇ ਵਿੱਚੋਂ ਗਿਆਨ ਦਾ ਪ੍ਰਕਾਸ਼ ਕਰ ਦਿੰਦਾ। ਪ੍ਰਸਾਦ ਕਿਰਪਾ ਕਰਨ ਵਾਲਾ ਹੈ, ਕਿਰਪਾਲੂ ਹੈ, ਦਿਆਲੂ ਹੈ।
ਮੇਰਾ ਹੀ ਆਰੇ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ।
ਸਾਹਿਬ ਬਖਸ਼ਿਸ਼ ਕਰਦੇ ਨੇ, ਮੇਰੇ ਹੀਰੇ ਹਿਰਦੇ ਵਿੱਚ ਨਾਮ ਰੂਪੀ ਰਤਨ ਵੱਸ ਗਏ। ਅਰ ਕਦੋਂ ਵਸਿਆ? ਜਦੋਂ ਗੋਰੇ ਗੁਰੂ ਨੇ ਆਪਣਾ ਕਿਰਪਾ ਰੂਪੀ, ਆਪਣਾ ਬਖਸ਼ਿਸ਼ ਰੂਪੀ ਹੱਥ ਮੇਰੇ ਮਸਤਕ ਤੇ, ਮੇਰੇ ਸਿਰ ਤੇ ਰੱਖ ਦਿੱਤਾ। ਗੁਰਪੂਰੇ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਿੰਨਾ ਚਿਰ ਮਨੁੱਖ ਦੇ ਅੰਦਰ ਬੁਰਿਆਈਆਂ ਵਸੀਆਂ ਹੋਈਆਂ ਨੇ, ਹੰਕਾਰ ਵਸਿਆ ਹੋਇਆ, ਉਨਾ ਚਿਰ ਨਾਮ ਹਿਰਦੇ ਵਿੱਚ ਨਹੀਂ ਵਸਦਾ ਹੈ। ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹੰਕਾਰ ਦਾ ਤੇ ਨਾਮ ਦਾ ਆਪਸ ਵਿੱਚ ਦੀ ਵਿਰੋਧ ਹੈ। ਜਿਸ ਹਿਰਦੇ ਵਿੱਚ ਹੰਕਾਰ ਹੈ ਉੱਥੇ ਨਾਮ ਨਹੀਂ ਹੈ, ਤੇ ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ ਆ ਸਕਦਾ ਹੈ। ਪਹਿਲੋਂ ਭਾਂਡੇ ਨੂੰ ਸਾਫ ਕਰਕੇ ਉਸ ਦੇ ਵਿੱਚ ਦੁੱਧ ਪਾ ਕੇ ਉਸ ਨੂੰ ਜਾਗ ਲਾਈ ਜਾਂਦੀ ਹੈ, ਜਮਾਇਆ ਜਾਂਦਾ ਹੈ, ਫਿਰ ਉਸ ਨੂੰ ਰਿੜਕਿਆ ਜਾਂਦਾ ਹੈ ਤੇ ਉਹਦੇ ਵਿੱਚੋਂ ਤੱਤ ਨਿਕਲਦਾ, ਮੱਖਣ ਨਿਕਲਦਾ, ਘਿਓ ਬਣਦਾ। ਇਸੇ ਲਈ ਮੇਰੇ ਦੇ ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰੇ ਬਚਨ ਕਹੇ ਨੇ, ਭਾਂਡਾ ਧੋਏ ਬੈਸ ਧੂਪ ਦੇਵਹ, ਤਉ ਦੁੱਧ ਹੈ ਕੋ ਜਾਵਹ, ਦੁੱਧ ਕਰੋ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹ। ਫਿਰ ਕੀ ਕਰਨਾ? ਸਾਹਿਬ ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਇੱਕ ਪਰਮਾਤਮਾ ਦਾ ਨਾਮ ਜਪਣੇ ਸਾਰੇ ਦਿਖਾਵੇ ਦੇ ਕਰਮ ਜਿਤਨੇ ਨੇ ਸਾਰੇ ਨਿਸਫਲ ਨੇ। ਅਗਰ ਕੋਈ ਬੱਚੀ ਕੋਈ ਬੀਬਾ ਆਪਣੇ ਘਰ ਵਿੱਚ ਦੁੱਧ ਜਮਾਉਣਾ ਚਾਹੁੰਦੀ ਹੈ ਤੇ ਕਾੜਨੀ ਸਾਫ ਨਹੀਂ ਕਰਦੀ, ਕਾੜਨੀ ਵਿੱਚ ਉੱਲੀ ਲੱਗੀ ਹੋਈ ਹੈ ਤੇ ਪਾਇਆ ਹੋਇਆ ਦੁੱਧ ਫਟੇਗਾ, ਜੰਮੇਗਾ ਨਹੀਂ ਫਟ ਜਾਏਗਾ, ਤੇ ਫਟੇ ਹੋਏ ਦੁੱਧ ਵਿੱਚੋਂ ਮੱਖਣ ਦੀ ਆਸ ਨਹੀਂ ਕੀਤੀ ਜਾ ਸਕਦੀ। ਜਿਹੜਾ ਹਿਰਦਾ ਰੂਪੀ ਘੜਾ, ਹਿਰਦਾ ਰੂਪੀ ਭਾਂਡਾ, ਹੰਕਾਰ ਦੀ ਕਾਈ ਲੱਗੀ ਹੋਈ ਹੈ, ਜਿਸ ਤੇ ਹੰਕਾਰ ਦੀ ਮੈਲ ਲੱਗੀ ਹੋਈ ਹੈ, ਨਾਮ ਅੰਦਰ ਜਾਏਗਾ? ਨਾਮ ਤੇ ਅੰਦਰ ਜਾ ਸਕਦਾ ਹੈ ਪਰ ਉਹਦੇ ਵਿੱਚੋਂ ਤੱਤ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਅੰਦਰ ਨਾਮ ਟਿਕਣਾ ਹੀ ਨਹੀਂ ਹੈ, ਅੰਦਰ ਨਾਮ ਨੇ ਟਿਕਣਾ ਹੈ। ਇਸ ਲਈ ਗੁਰੂ ਸਾਡੇ ਮਸਤਕ ਤੇ ਹੱਥ ਰੱਖਦਾ ਤੇ ਬੁਰਿਆਈਆਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਗੁਰੂ ਦੇ ਪਾਸ ਬੁਰਿਆਈਆਂ ਆ ਹੀ ਨਹੀਂ ਸਕਦੀਆਂ ਹਨ, ਫੁੱਲ ਦੇ ਪਾਸ ਦੁਰਗੰਧੀ ਨਹੀਂ ਜਾ ਸਕਦੀ ਹੈ, ਸੂਰਜ ਦੇ ਸਾਹਮਣੇ ਹਨੇਰਾ ਨਹੀਂ ਆ ਸਕਦਾ ਹੈ, ਹਿਮਾਲਿਆ ਦੇ ਸਾਹਮਣੇ ਗਰਮੀ ਨਹੀਂ ਜਾ ਸਕਦੀ ਹੈ, ਤੇ ਸਿੱਖ ਗੁਰੂ ਦੇ ਪਾਸ ਆ ਜਾਏ ਤੇ ਬੁਰਿਆਈ ਨਹੀਂ ਆ ਸਕਦੀ ਹੈ, ਖਤਮ ਹੋ ਜਾਏਗੀ। ਜਦੋਂ ਪੂਰੇ ਗੁਰੂ ਨੇ ਮਸਤਕ ਤੇ ਹੱਥ ਰੱਖ ਦਿੱਤਾ ਹੈ, ਫਿਰ ਕੀ ਹੋਇਆ? ਮੇਰੇ ਹਿਰਦੇ ਵਿੱਚ ਰਤਨ ਨਾਮ ਹਰ ਬਸਿਆ। ਹਰੀ ਪਰਮਾਤਮਾ ਦਾ ਜੋ ਨਾਮ ਰੂਪੀ ਰਤਨ ਹੈ ਉਹ ਵਸ ਗਿਆ। ਨਾਮ ਰਤਨ ਤੋਂ ਭਾਵ ਅਮੋਲਕ ਹੈ। ਵਸਤੂ ਦੇ ਵਿੱਚ ਰਤਨ ਦੀ ਵੀ ਕੋਈ ਕੀਮਤ ਹੈ? ਰਤਨ ਦੀ ਕੀਮਤ ਪਾਈ ਜਾ ਸਕਦੀ ਹੈ? ਇਸੇ ਲਈ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਵਿੱਚ ਨਾਮ ਨੂੰ ਰਤਨ ਦੀ ਤਸ਼ਬੀਹ ਵੀ ਦਿੱਤੀ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਮਾਲਕ ਦਾ ਨਾਮ ਅਮੋਲਕ, ਇਸ ਦੀ ਕੋਈ ਕੀਮਤ ਨਹੀਂ ਜਾਣ ਸਕਦਾ। ਰਤਨ ਦੀ ਤੇ ਕੀਮਤ ਪੈ ਸਕਦੀ ਹੈ। ਵਾਸਤਵ ਦੇ ਵਿੱਚ ਇਸ ਜਨਮ ਨੂੰ ਵੀ ਇੱਕ ਰਤਨ ਕਿਹਾ, ਇਸ ਜਨਮ ਨੂੰ ਵੀ ਰਤਨ ਕਿਹਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਰੋਵੇ ਰਤਨ। ਇਹ ਜਿਹੜਾ ਜੀਵ ਹੈ ਨਾ, ਸਰੀਰ ਰੂਪੀ ਰਤਨ ਨੂੰ ਵਿਗਾੜ ਕੇ ਗਵਾ ਕੇ ਫਿਰ ਪਸ਼ਚਾਤਾਪ ਦੇ ਵਿੱਚ ਰੋਂਦਾ ਹੈ। ਭਾਈ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਰੋਵੇ ਰਤਨ ਗਵਾਏ ਕਹਿ। ਇਹ ਜਿਹੜਾ ਜੀਵ ਜਨਮ ਰੂਪੀ ਰਤਨ ਹੈ ਨਾ, ਇਹ ਗਵਾ ਕੇ ਮਨੁੱਖ ਕਿਉਂ ਗਾਉਂਦਾ? ਮਾਇਆ ਮੋਹ ਅਗਿਆਨ ਗੁਬਾਰਾ। ਇਹ ਮਾਇਆ ਦੇ ਮੋਹ ਵਿੱਚ ਖਚਿਤ ਹੋ ਕੇ ਇਹ ਨਾਮ ਰੂਪੀ ਜਿਹੜਾ ਰਤਨ, ਸਰੀਰ ਰੂਪੀ ਰਤਨ, ਇਸ ਨੂੰ ਗਵਾ ਬੈਠਦਾ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਵਿੱਚ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਤੇ ਤੁਸੀਂ ਤੇ ਰੋਜ਼ ਪੜ੍ਹਦੇ ਹੋ ਨਾ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕਾ ਸ਼ਬਦ ਰਤਨ ਹੈ, ਰਤਨ ਹੈ। ਗੁਰੂ ਕੇ ਸ਼ਬਦ ਨੂੰ ਵੀ ਰਤਨ ਕਿਹਾ, ਮਨੁੱਖਾ ਜਨਮ ਨੂੰ ਵੀ ਰਤਨ ਕਿਹਾ। ਅਨੇਕਾਂ ਐਸੀਆਂ ਉਦਾਹਰਣਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨਾ, ਕਲਯੁਗੀ ਜੀਵਾਂ ਦਾ ਉਧਾਰ ਕਰਦੇ, ਜੀਵਾਂ ਦੀ ਕਲਿਆਣ ਕਰਦੇ ਕਰਦੇ ਪਾਤਸ਼ਾਹ ਜੀ ਉਦਾਸੀਆਂ ਦੇ ਰੂਪ ਵਿੱਚ ਚਲੇ ਗਏ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ, ਪਰ ਸਾਥੀਆਂ ਨੂੰ ਤੇ ਲੱਗਦੀ ਹੈ ਨਾ। ਭਾਈ ਬਾਲਾ, ਭਾਈ ਮਰਦਾਨਾ ਜੀ ਕਦੇ ਭਾਈ ਬਾਲਾ ਜੀ ਨਾਲ ਨੇ ਕਦੇ ਨਹੀਂ ਨੇ, ਮਰਦਾਨਾ ਜੀ ਤਕਰੀਬਨ ਨਾਲ ਹੀ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਇੱਕ ਜਗ੍ਹਾ ਤੇ ਪਹੁੰਚੇ ਤੇ ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਜੀ ਆਪ ਜੀ ਤੇ ਪਾਉਣ ਆਹਾਰੀ ਹੋ, ਪਰ ਮੈਨੂੰ ਤੇ ਭੁੱਖ ਦੀ ਬਿਮਾਰੀ ਹੈ ਨਾ, ਮੈਨੂੰ ਤੇ ਭੁੱਖ ਲੱਗਦੀ ਹੈ, ਇਸ ਕਰਕੇ ਕੋਈ ਪ੍ਰਬੰਧ ਕਰੋ ਕਿ ਮੈਂ ਕੁਝ ਖਾ ਲਵਾਂ, ਪੇਟ ਪੂਰਤੀ ਹੋ ਜਾਏ। ਤੇ ਸਾਹਿਬ ਕਹਿੰਦੇ ਮਰਦਾਨਿਆ ਬਾਜ਼ਾਰ ਵਿੱਚ ਚਲੇ ਜਾ, ਕੁਝ ਲੈ ਕੇ ਛਕ ਲਈ। ਮਰਦਾਨਾ ਕਹਿੰਦਾ ਮਹਾਰਾਜ ਮੈਂ ਕਿਹੜਾ ਆਪਣੇ ਪੱਲੇ ਰੋਕਣਾ ਬੰਨੀਆਂ ਹੋਈਆਂ ਵੀ ਜਾ ਕੇ ਛਕ ਲਊਂਗਾ, ਮੇਰੇ ਪੱਲੇ ਤੇ ਕੁਝ ਹੋਵੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਜਿਸ ਧਰਤੀ ਤੇ ਬੈਠੇ ਸੀ ਨਾ ਉਸ ਧਰਤੀ ਤੋਂ ਇੱਕ ਵਸਤੂ ਚੁੱਕੀ ਹੈ, ਇਤਿਹਾਸ ਨੇ ਰੋੜ ਲਿਖਿਆ, ਚੁੱਕਿਆ ਮਰਦਾਨੇ ਦੀ ਝੋਲੀ ਵਿੱਚ ਪਾ ਦਿੱਤਾ, ਮਰਦਾਨਿਆਂ ਇਹ ਲੈ ਜਾ। ਮਰਦਾਨਾ ਚਲੇ ਗਿਆ ਤੇ ਜਦੋਂ ਮਰਦਾਨੇ ਨੇ ਆਪਣੀ ਗੰਢ ਵਿੱਚੋਂ ਖੋਲਿਆ ਜਾ ਕੇ ਤੇ ਕਹਿੰਦੇ ਬੜਾ ਕੀਮਤੀ ਲਾਲ ਸੀ, ਰਤਨ ਸੀ। ਦੁਕਾਨ ਤੇ ਗਿਆ, ਕਿਸੇ ਨੂੰ ਉਸਦੀ ਪਰਖ ਨਹੀਂ ਹੈ। ਬੜੇ ਪਾਤਸ਼ਾਹ ਨੇ ਪਿਆਰੇ ਬਚਨ ਕਹੇ ਨੇ, ਅੰਨੇ ਵਸ ਮਾਨਕ ਪਿਆ। ਜਦੋਂ ਅੰਨੇ ਦੇ ਵਸ ਵਿੱਚ ਮਾਨਕ ਮੋਤੀ ਪੈ ਜਾਂਦਾ ਨਾ, ਉਹਨੂੰ ਪਰਖ ਨਹੀਂ ਆਉਂਦੀ। ਅੱਡ ਨਾ ਪੱਲੇ ਪਾਏ, ਉਹ ਅੱਧਾ ਵੀ ਕੀਮਤ ਉਹਦੀ ਪੱਲੇ ਨਹੀਂ ਪਾਉਂਦਾ। ਤੇ ਮਹਾਂਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਕਿਸੇ ਨੇ ਕਿਹਾ ਮਰਦਾਨਿਆਂ ਇਹ ਵੀ ਸੇਰ ਮਠਿਆਈ ਲੈ ਲੈ, ਕਿਸੇ ਨੇ ਕਿਹਾ ਤੂੰ ਆਪਣੇ ਤਨ ਢੱਕਣ ਵਾਸਤੇ ਕੁਝ ਕੱਪੜਾ ਲੈ ਲੈ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਤੇ ਮਰਦਾਨਾ ਕਹਿੰਦੇ ਚੱਲਦਾ ਚੱਲਦਾ ਸਾਲ ਸਰਾਏ ਜੌਹਰੀ ਦੇ ਪਾਸ ਪਹੁੰਚ ਗਿਆ। ਜੌਹਰੀ ਨੂੰ ਜਾ ਕੇ ਉਹ ਲਾਲ ਦਿਖਾਇਆ ਤੇ ਜੌਹਰੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਮਰਦਾਨਾ ਕਹਿੰਦਾ ਕੀ ਕੀਮਤ ਹੈ? ਕਹਿੰਦਾ ਕੀਮਤ ਮੈਂ ਇਸਦੀ ਨਹੀਂ ਕਹਿ ਸਕਦਾ, ਅਨੁਮਾਨ ਹੀ ਨਹੀਂ ਇਸਦੀ ਕੀਮਤ ਦਾ, ਪਰ ਇਹ 100 ਰੁਪਈਆ ਲੈ ਜਾ ਤੂੰ, ਇਸਦੀ ਦਰਸ਼ਨ ਭੇਟਾ, ਕੇਵਲ ਦਰਸ਼ਨ ਭੇਟਾ 100 ਰੁਪਈਆ ਉਹਨਾਂ ਸਮਿਆਂ ਵਿੱਚ। ਮਰਦਾਨਾ ਬੜਾ ਖੁਸ਼ ਹੋਇਆ, ਵਾਪਸ ਆ ਗਿਆ, ਸਾਹਿਬਾਂ ਨੂੰ ਆਣ ਕੇ ਦੱਸਿਆ ਤੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਇਹ 100 ਰੁਪਈਆ ਕਿਸ ਗੱਲ ਦਾ ਜਦੋਂ ਅਸੀਂ ਲਾਲ ਵੇਚਿਆ ਹੀ ਨਹੀਂ, ਵਾਪਸ ਕਰਕੇ ਆ। ਗੁਰੂ ਨਾਨਕ ਸਾਹਿਬ ਜੀ ਰੱਖਣ ਨਹੀਂ ਦਿੰਦੇ ਤੇ ਸਾਲ ਸਜਾਏ ਰਾਏ ਜੌਹਰੀ ਵਾਪਸ ਨਹੀਂ ਲੈਂਦਾ। 3 ਚੱਕਰ ਕੱਟ ਲਏ ਭਾਈ ਮਰਦਾਨੇ ਨੇ, ਕਹਿੰਦੇ ਅੱਕ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ, ਕਹਿੰਦੇ ਜਿਹੜਾ ਲਾਲ ਸੀ ਨਾ ਉਹ ਰੱਖ ਦਿੱਤਾ। ਕਹਿੰਦੇ ਬਾਬਾ ਹੁਣ ਮੈਥੋਂ ਨਹੀਂ ਜਾਇਆ ਜਾਂਦਾ। ਸਾਲਸ ਰਾਏ ਨੇ ਸੋਚਿਆ ਵੀ ਐਸੇ ਵੀ ਕੋਈ ਮਹਾਂਪੁਰਸ਼ ਨੇ? ਮਹਾਂਪੁਰਸ਼ ਤੇ ਮਾਇਆ ਦੇ ਮਗਰ ਦੌੜਦੇ ਨੇ, ਮਾਇਆ ਦੇ ਮਾਲਕ ਦੀ ਤੇ ਕੋਈ ਪਛਾਣ ਹੀ ਨਹੀਂ। ਤੇ ਸੱਚ ਜਾਣੋ ਜਿਹਦੇ ਕੋਲ ਬਹੁਤੀ ਮਾਇਆ, ਬਹੁਤਾ ਵੱਡਾ ਸੰਤ ਹੈ, ਜਿਹਦੇ ਕੋਲ ਨਾਮ ਉਸਨੂੰ ਕੋਈ ਪਹਿਚਾਣਦਾ ਹੀ ਨਹੀਂ ਹੈ। ਖੈਰ ਉਹ ਸਾਲਸ ਰਾਏ ਜੌਹਰੀ ਆਪਣੇ ਸੇਵਕ ਅਧਰਕੇ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਾਸ ਆਇਆ, ਆਣ ਕੇ ਦਰਸ਼ਨ ਕੀਤੇ, ਬੇਨਤੀ ਕੀਤੀ, ਆਪਣੀ ਸਰਾਂ ਵਿੱਚ ਲੈ ਕੇ ਗਿਆ, ਪ੍ਰਸ਼ਾਦ ਪਾਣੀ ਛਕਾਇਆ। ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਜੀ ਆਪ ਜੀ ਕਈ ਵਾਰੀ ਇਹ ਬਚਨ ਕਰਦੇ ਹੋ ਵੀ ਇਹ ਜਿਹੜਾ ਸਰੀਰ ਜਨਮ ਮਿਲਿਆ ਸਾਨੂੰ, ਮਨੁੱਖਾ ਜਨਮ, ਇਹ ਵੀ ਇੱਕ ਰਤਨ ਹੈ, ਤੇ ਮਹਾਰਾਜ ਫਿਰ ਇਸ ਨੂੰ ਅਸੀਂ ਕਿਉਂ ਨਹੀਂ ਪਹਿਚਾਣਦੇ, ਇਸ ਦੀ ਕੀਮਤ ਸਾਨੂੰ ਕਿਉਂ ਨਹੀਂ ਪਤਾ ਹੈ? ਤੇ ਪਾਤਸ਼ਾਹ ਕਹਿੰਦੇ ਮਰਦਾਨੇ ਜਿਵੇਂ ਤੂੰ ਪਹਿਲਾਂ ਦੁਕਾਨਾਂ ਤੇ ਗਿਆ ਸਨ ਉਹਨਾਂ ਨੂੰ ਇਹਦੀ ਪਹਿਚਾਣ ਨਹੀਂ ਸੀ, ਪਰ ਜਿਹਦੀ ਪਹਿਚਾਣ ਆ ਵਿੱਚ ਆ ਗਿਆ ਉਸਨੇ 100 ਰੁਪਈਆ ਮੱਥਾ ਟੇਕ ਦਿੱਤਾ। ਤੇ ਜਿਨ੍ਹਾਂ ਨੂੰ ਇਸ ਜਨਮ ਦੀ ਪਹਿਚਾਣ ਨਹੀਂ ਨਾ ਉਹ ਕੌਡੀਆਂ ਬਦਲੇ ਇਸ ਜਨਮ ਨੂੰ ਗਵਾ ਦਿੰਦੇ ਨੇ। ਹੀਰਾ ਲਾਲ ਅਮੋਲਕ ਭਾਰੀ, ਇਹ ਬਹੁਤ ਕੀਮਤੀ ਹੈ ਜਨਮ, ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ, ਬੜੀ ਗੁਰੂ ਨੇ ਬਖਸ਼ਿਸ਼ ਕਰਕੇ ਸਾਨੂੰ ਜਨਮ ਦੀ ਬਖਸ਼ਿਸ਼ ਕੀਤੀ ਹੈ, ਪਰ ਅਸੀਂ ਇਹਦੀ ਪਹਿਚਾਣ ਹੀ ਨਹੀਂ ਕੀਤੀ, ਸਮਝਿਆ ਹੀ ਨਹੀਂ ਕਿ ਜਨਮ ਦੀ ਕਿੰਨੀ ਮਹਾਨਤਾ ਹੈ। ਕਿਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ, 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਮਨੁੱਖਾ ਜਨਮ ਦੀ ਵਡਿਆਈ ਗੁਰੂ ਨੇ ਬਖਸ਼ਿਸ਼ ਕੀਤੀ 84 ਲੱਖ ਜੂਨ ਦੇ ਵਿੱਚੋਂ। ਪਰ ਕਬੀਰ ਸਾਹਿਬ ਜੀ ਬੜੇ ਪਿਆਰੇ ਬਚਨ ਕਹਿੰਦੇ ਨੇ, ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਤੇਰਾ ਸਰੀਰ ਹੈ ਨਾ ਰਤਨ ਹੈ, ਪਰ ਕੌਡੀ ਬਦਲੇ ਜਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਹ ਹੀਰਿਆਂ ਵਰਗਾ ਜਨਮ ਤੇ ਐਵੇਂ ਕੌਡੀਆਂ ਦੇ ਬਦਲੇ, ਵਿਸ਼ੇ ਵਿਕਾਰਾਂ ਦੇ ਬਦਲੇ ਹੀ ਚਾਹ ਰਿਹਾ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਕਿਉਂਕਿ ਰਾਤ ਸੌ ਕੇ ਬਤੀਤ ਕਰਨੀ, ਦਿਨ ਖਾਣ ਪੀਣ ਦੇ ਵਿੱਚ, ਖਾਣ ਪੀਣ ਦੇ ਪ੍ਰਬੰਧ ਕਰਨ ਵਿੱਚ ਚਲੇ ਗਿਆ। ਮਨੁੱਖਾ ਜਨਮ ਦੀ ਸਾਰ ਨਹੀਂ ਜਾਣੀ ਹੈ, ਇਹ ਨਾਮ ਰੂਪੀ ਰਤਨ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਭਰੇ ਭੰਡਾਰ ਅਖੋਟ ਅਤੋਲ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਜਿਹਦਾ ਕੋਈ ਮੁੱਲ ਹੀ ਨਹੀਂ, ਉਹਦੇ ਭੰਡਾਰੇ ਗੁਰੂ ਦੇ ਪਾਸ ਭਰੇ ਹੋਏ ਨੇ। ਤੇ ਸਤਿਗੁਰੂ ਕਹਿੰਦੇ ਸਿੱਖਾ ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਨਾਮ ਰੂਪੀ ਰਤਨ ਐਸਾ ਏ ਕਿ ਜਿਤਨਾ ਜ਼ਿਆਦਾ ਛਕੇਗਾ ਓਨਾ ਜ਼ਿਆਦਾ ਵੱਧਦਾ ਜਾਏਗਾ। ਦੁਨੀਆਂ ਦੇ ਪਦਾਰਥ ਖਰਚਿਆਂ ਘਟਦੇ ਨੇ ਤੇ ਨਾਮ ਜਿਹੜਾ ਖਰਚਿਆਂ ਇਹ ਵੱਧਦਾ ਹੈ, ਜਿੰਨਾ ਜਪਾਂਗੇ ਓਨਾ ਹੀ ਨਾਮ ਵੱਧਦਾ ਜਾਏਗਾ। ਇਸ ਕਰਕੇ ਗੁਰੂ ਨੇ ਬਖਸ਼ਿਸ਼ ਕੀਤੀ, ਮੇਰੇ ਸਿਰ ਤੇ ਆਪਣਾ ਰਹਿਮਤ ਭਰਿਆ ਹੱਥ, ਮੇਰੇ ਮਸਤਕ ਤੇ ਹੱਥ ਰੱਖ ਦਿੱਤਾ। ਤੇਰਾ ਅਮੋਲਕ ਨਾਮ ਸੀ ਨਾ ਰਤਨ, ਰਤਨ ਤੋਂ ਵੀ ਕੀਮਤੀ ਨਾਮ, ਜਿਹਦੀ ਕੋਈ ਕੀਮਤ ਹੀ ਨਹੀਂ ਹੈ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ। ਉਹ ਹੁਣ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ ਹੈ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਾਰੇ, ਗੁਰ ਨਾਮ ਦਿਓਰ ਨਲਾਥਾ।
ਤੇ ਜਦੋਂ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਨਾਮ ਹਿਰਦੇ ਵਿੱਚ ਵਸ ਗਿਆ, ਤੇ ਫਿਰ ਕੀ ਹੋਇਆ ਨਾਮ ਦੀ ਬਦੌਲਤ? ਪਾਤਸ਼ਾਹ ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਜਨਮ ਜਨਮਾਤਰਾਂ ਦੇ ਜਿਤਨੇ ਵੀ ਸਾਰੇ ਸਮੂਹ ਦੁੱਖ ਸੀ, ਇੱਕ ਜਨਮ ਦੇ ਨੇ ਕਈ ਜਨਮਾਂ ਦੇ, ਪਿਛਲੇ ਸਾਰੇ ਪੂਰਵਲੇ ਜਨਮਾਂ ਦੇ, ਕਿਉਂਕਿ ਪੂਰਵਲੇ ਜਨਮਾਂ ਦੇ ਕਰਮਾਂ ਕਰਕੇ ਮਨੁੱਖ ਅੱਗੇ ਜਨਮ ਦੇ ਵਿੱਚ ਆਉਂਦਾ ਹੈ। ਇਸੇ ਲਈ ਸਾਹਿਬ ਕਹਿੰਦੇ ਪੂਰਵ ਜਨਮ ਤੈਂ ਬਹੁਤ ਕਮਾਏ, ਇਹ ਪਹਿਲਾ ਹੀ ਜਨਮ ਨਹੀਂ ਹੈ, ਪਹਿਲੋਂ ਵੀ ਬਹੁਤ ਸਾਰੇ ਜਨਮ ਪ੍ਰਾਪਤ ਕਰ ਚੁੱਕੇ ਹੈ। ਇਹ ਉਹ ਕਹਿ ਲਿਆ ਜਾਏ ਤੇ ਕੋਈ ਐਸੀ ਨਹੀਂ ਕਿ ਇਹ ਅਖੀਰਲਾ ਜਨਮ ਹੈ, ਇਹ ਐਸੀ ਅਖੀਰਲੀ ਪੌੜੀ ਹੈ ਜਿਸ ਪੌੜੀ ਤੇ ਅਸੀਂ ਮਨੁੱਖ ਪਹੁੰਚੇ ਹਾਂ। ਇਹ ਹੁਣ ਪਤਾ ਨਹੀਂ ਪਰਮਾਤਮਾ ਦੀ ਦਰਗਾਹ ਵਿੱਚ ਜਾਣਾ ਹੈ ਕਿ ਜੂਨਾਂ ਦੇ ਵਿੱਚ ਪੈਣਾ। ਇਸ ਲਈ ਇਸ ਨੂੰ ਦਿੱਲੀ ਦੀਪਕ ਵੀ ਕਿਹਾ ਗਿਆ। ਭਈ ਪ੍ਰਾਪਤ ਮਾਨੁੱਖ ਦੇਹ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਇਹ ਤੇ ਮਾਲਕ ਨੂੰ ਮਿਲਣ ਵਾਸਤੇ ਸਮਾਂ ਪ੍ਰਾਪਤ ਹੋਇਆ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਕੇਵਲ ਇਹੀ ਜਨਮ ਹੈ, ਇਹੀ ਸਮਾਂ ਹੈ, ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਕਿ ਆਪਣੇ ਮਾਲਕ ਵਿੱਚ ਆ ਭੇਦ ਹੋਣਾ ਹੈ ਕਿ ਜਨਮਾਂ ਦੇ ਚੱਕਰ ਵਿੱਚ ਪੈਣਾ ਹੈ। ਇਸ ਲਈ ਇਸ ਜਨਮ ਤੋਂ ਜਿਹੜਾ ਮਨੁੱਖ ਥਿੜਕ ਗਿਆ ਨਾ, ਜਿਵੇਂ ਕੋਈ ਮਨੁੱਖ ਪੌੜੀ ਦੇ ਡੰਡੇ ਉੱਪਰਲੇ ਤੋਂ ਥਿੜਕ ਜਾਏ ਤੇ ਉਹ ਧਰਤੀ ਤੇ ਆ ਕੇ ਪੈਂਦਾ ਹੈ, ਇਸੇ ਤਰ੍ਹਾਂ ਜਿਹੜਾ ਮਨੁੱਖ ਆ ਜਨਮ ਵਿੱਚੋਂ ਥਿੜਕ ਜਾਂਦਾ ਹੈ ਨਾ, ਉਹ ਫਿਰ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਹੋਏ ਬ੍ਰਿਖ ਜੋਇਓ, ਅਨੇਕਾਂ ਜਨਮਾਂ ਦੇ ਵਿੱਚ ਪੈਂਦਾ। ਇਹ ਜਿਤਨੇ ਜਨਮ ਜਨਮਾਤਰਾਂ ਦੇ ਸਾਰੇ ਸਮੂਹ ਕਲਵਖ ਪਾਪ ਸੀ ਨਾ, ਉਹ ਸਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਔਰ ਦੁੱਖ ਜਿਹੜੇ ਨੇ, ਕਿਉਂਕਿ ਦੁੱਖ ਵੀ ਅਨੇਕ ਪ੍ਰਕਾਰ ਦੇ ਨੇ, ਸਰਦੀ ਗਰਮੀ ਭੁੱਖ ਤੇ ਜਨਮ ਤੇ ਮਰਨ, ਔਰ ਜਨਮ ਤੇ ਮਰਨ ਦਾ ਦੁੱਖ ਜਿਹੜਾ ਸਾਰਿਆਂ ਤੋਂ ਭਿਆਨਕ ਕਿਹਾ ਗਿਆ, ਤੇਰੇ ਸਾਰੇ ਦੁੱਖ ਵੀ ਨਿਕਲ ਨਾਸ਼ ਹੋ ਜਾਣਗੇ, ਸਾਰੇ ਪਾਪ ਵੀ ਕੱਟੇ ਜਾਣਗੇ। ਗੁਰਨਾਮ ਦਿਓ, ਜਦੋਂ ਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਨਾ, ਤੇਰੇ ਜਨਮ ਜਨਮਾਤਰਾਂ ਦੇ ਪਾਪ ਕੱਟੇ ਗਏ, ਦੁੱਖ ਕੱਟੇ ਗਏ, ਤੇ ਹੋਰ ਕੀ ਹੋਇਆ? ਕਹਿੰਦੇ ਰਿਣ ਲਾਥਾ, ਜਿਹੜਾ ਤੇਰੇ ਸਿਰ ਤੇ ਕਰਜ਼ਾ ਸੀ ਨਾ, ਉਹ ਕਰਜ਼ਾ ਵੀ ਸਿਰ ਤੋਂ ਲੈ ਗਿਆ, ਕਰਜ਼ਾ ਵੀ ਸਾਡੇ ਸਿਰ ਤੋਂ ਲੈ ਗਿਆ। ਹੁਣ ਕਰਜ਼ਾ ਕਿਹੜਾ ਜਿਹੜਾ ਸਤਿਗੁਰੂ ਜੀ ਨੇ ਸਾਡੇ ਸਿਰ ਤੋਂ ਲਾਹ ਦਿੱਤਾ? ਬ੍ਰਾਹਮਣ ਸਮਾਜ ਨੇ ਮਨੁੱਖਤਾ ਨੂੰ ਭੁਲੇਖੇ ਵਿੱਚ ਪਾਉਣ ਵਾਸਤੇ, ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਣ ਵਾਸਤੇ ਅਨੇਕ ਪ੍ਰਕਾਰ ਦੇ ਕਰਜ਼ਿਆਂ ਦਾ ਜ਼ਿਕਰ ਕਰ ਦਿੱਤਾ ਹੈ। ਦੇਵ ਰਿਣ, ਰਾਜ ਰਿਣ, ਪਿੱਤਰ ਰਿਣ ਤੇ ਇੱਕ ਪ੍ਰਤੱਖ ਕਰਜ਼ਾ ਜਿਹੜਾ ਹੈ, ਕਹਿੰਦੇ ਚਾਰ ਪ੍ਰਕਾਰ ਦੇ ਕਰਜ਼ੇ ਨੇ, ਪਰ ਗੁਰਮਤ ਦਾ ਉਹਨਾਂ ਕਰਜ਼ਿਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ, ਉਹਨਾਂ ਕਰਜ਼ਿਆਂ ਦਾ ਕੋਈ ਸੰਬੰਧ ਨਹੀਂ ਗੁਰਮਤ ਦੇ ਨਾਲ, ਨਾ ਗੁਰਬਾਣੀ ਵਿੱਚ, ਨਾ ਕੋਈ ਪਾਪਾਂ ਦਾ ਸੰਬੰਧ ਹੈ, फिर केड़े कर्जे की गल सतगुरु पातशाह जी सानू समझाउणी चाह रहे ने। ओ साहिब किल विख कर्ज चढ़िया बहुत भारी, बहुत बड़ा कर्जा चढ़िया होया जिहड़ा गुरु दे शब्द दे नाल उतरदा है, गुरु दे उपदेश दे नाल जिस कर्जे की निवृत्ति हुंदी है। जितने कर्ज कर्ज के मंगी है, जितने कर्जे ने, जितने भी कर्जियां दी गिनती करी जाओगे वो सारे गुरु दे शब्द दे नाल उतर जांदे ने। ते जिहदे सिर ते कर्जा होए ना उन्हूं नींद नहीं आउंदी है, उन्हूं नींद नहीं आउंदी है, क्योंकि कर्जा है ही ऐसा है, चाहे किसी सरकार दा होवे, किसी मनुख दा होवे, किसी दा होवे, परिवार दा होवे, ते भावे वह परमेश्वर की लाई ड्यूटी का क्यों ना हो, असी कर्जा देना गुरुदेव का, गुरु का, प्रभु का, परमात्मा का, कादा कर्जा देना। गुरु ने सानू पूंजी बख्शिश की है, यह जो श्वास असी लै रहे हैं ना, ये श्वासों रूपी पूंजी सानू गुरु ने बख्शिश की कादे लई, इस वास्ते नहीं कि असी बहुते सुंदर कपड़े पहनने ने, स्वादिष्ट भोजन छकने ने, बहुती चंगी कोठी कार वास्ते जपन करने, इस वास्ते नहीं दिते श्वास सानू। एक विद्वान ने बड़े प्यारे बचन कहे ने, नाम जपन को जिहवा दीनी हर दर्शन को अखी, गुरु दे दर्शन करने वास्ते सानू नेत्र बख्शिश कीते ने, परमात्मा ने नाम जपन वास्ते सानू रसना दिती है, ते जे असी नेत्रां नाल गुरु दे दर्शन ही नहीं करदे, रसना नाल जपदे नहीं, ते कर्जदार फिर तां असी करजाई हां ना, क्योंकि जो गुरु ने साडी ड्यूटी ला के भेजे है, भाई मानस जन्म दुलंब गुरमुख पाया, मन तन होए चलंब जे सतगुर पाया, चलना जन्म सवार वखर सच लै, पत पाए दरबार सतगुर शब्द पै। जिहड़ा सच्ची वस्तु लैके जांदा ना गुरु दे दरबार विच उहदी इज्जत हुंदी, सत्कार हुंदा, ते जे सानू गुरु ने श्वासां दी पूंजी बख्शिश कीती है, असी सच दी वस्तु खरीदी नहीं, ते गुरु दे देणदार हां, गुरु दे कर्जदार हां। इस करके साहब कहिंदे अंतर चिंता नींद ना सोवै, जे अंदर चिंता है ना वो नींद नहीं लै सकदा, सौ नहीं सकदा, बहुते धन दे नाल नींद नहीं आउंदी, नींद तल आउंदी है बंदा बेफिक्र होवे, कोई चिंता ही ना होवे किसी प्रकार की, बड़े आनंद नाल सौ जांदा। सतगुरु पातशाह ने वो जितने कर्जे सी साडे सारे ला दिते, हुण साहिबे आलम पिता गुरु गोबिंद सिंह साहिब जी जदों आनंदपुर साहिब का किला त्यागया है ना, रात दिन चले जा रहे ने, जंग हो रहे है, नींद नहीं आई, चमकौर की गली दे विच पहुंच गए, चमकौर की गली विच पहुंचे ने, ते सिंह जेड़े ने अपना आराम करन लगे, कोई घोड़े की काठी का सराहना बना के सौ गया, किसी के केस खुले खुले हुए ने, कोई किसी पासे नूं किपिया, कोई किसी पासे नूं पिया, पर गुरदेव पातशाह जी सुते नहीं, गुरदेव ने सुते, अकाल पुरख ने एक ड्यूटी ला के भेजी है, अजे वो ड्यूटी पूरी नहीं हुई, कर्जा है। ते जोगी अल्लाह यार खान ने बड़े प्यारे बचन कहे ने, जब डेढ़ पहर रात गुजरी जिक्र खुदा में, खेमे से निकल आए सरकार हवा में, कदमों से टहलते हैं दिल है दुआ में, बोले खुदावंग खुश हूं तेरी रज़ा में, कल जाऊंगा सरहंद से सुरखरू होकर, मैं कल नूं अपना कर्जा उतार के सरहंद विचों सुरखरू होके जाऊंगा। ते साहब कहिंदे सिखो मैनूं शहनशाह ना कहो, मैं शहनशाह नहीं हां, मैं ते कर्जदार हां, सिखो मैनूं मत शहनशाह कहो, किश्तां नाल मैं कर्ज उतारिया, मैं पहला पिता दिता फिर माता दिती, ਜੋੜਾ ਜੋੜਾ ਕਰ ਪੁੱਤਾਂ ਦਾ ਵਾਰਿਆ ਮੈਂ ਤੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਤਾਂ ਕਿਸ਼ਤਾਂ ਵਿੱਚ ਕਰਜ਼ਾ ਉਤਾਰਿਆ ਤੇ ਜਦੋਂ ਕਰਜ਼ਾ ਉਤਰ ਗਿਆ ਸਰਹੰਦ ਵਿੱਚ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਏ ਪਿਤਾ ਜੀ ਪਹਿਲੋਂ ਸ਼ਹੀਦ ਹੋ ਚੁੱਕੇ ਨੇ 9 ਤੇ 7 ਸਾਲ ਦੀ ਉਮਰ ਦੇ ਛੋਟੇ ਸਾਹਿਬਜ਼ਾਦੇ ਉਹ ਵੀ ਸ਼ਹੀਦ ਹੋ ਚੁੱਕੇ ਨੇ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਸੁਰਖਰੂ ਹੋ ਕਰ ਕੱਲ ਜਾਊਂਗਾ ਚਮਕੌਰ ਸੇ ਸੁਰਖਰੂ ਹੋ ਕਰ ਜੋ ਸੁਰਖਰੂ ਹੋ ਕੇ ਗਏ ਨਾ ਤੇ ਲੱਖੀ ਜੰਗਲ ਵਿੱਚ ਜਾ ਕੇ 3 ਦਾ ਸਰਾਣਾ ਲੈ ਕੇ ਸੌ ਗਏ ਪਤਾ ਹੀ ਨਹੀਂ ਕਿੱਥੇ ਕਿਵੇਂ ਨੀਂਦ ਆਪਣੀ ਰਾਤ ਲੰਘ ਗਈ ਬੇਫਿਕਰ ਨੇ ਕਰਜ਼ ਲੈ ਗਿਆ ਔਰ ਜਿਤਨਾ ਵੀ ਕਰਜ਼ਾ ਹੈ ਨਾ ਉਹ ਗੁਰੂ ਜੀ ਨੂੰ ਕਿਰਪਾ ਕਰਦਾ ਬਖਸ਼ਿਸ਼ ਕਰਦਾ ਹੈ ਆਪਣਾ ਨਾਮ ਦਿੰਦਾ ਤੇ ਸਾਰੇ ਕਰਜ਼ੇ ਵੀ ਲੈ ਜਾਂਦੇ ਹਨ
ਮੇਰੇ ਮਾਨਾ ਭਜ ਰਾਮ ਨਾਮ ਸਭ ਅਰਥਾ
ਐ ਮੇਰੇ ਮਨ ਭਜ ਰਾਮ ਨਾਮ ਰਾਮ ਦਾ ਨਾਮ ਸਿਮਰਨ ਕਰ ਭਜ ਤੋਂ ਭਾਵ ਸਿਮਰਨ ਕਰਨਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਉਸ ਸਿਮਰਨ ਦੀ ਬਦੌਲਤ ਸਭ ਅਰਥਾਂ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਤੇਰੀਆਂ ਸਾਰੀਆਂ ਹੀ ਲੋੜਾਂ ਪੂਰੀਆਂ ਹੋ ਜਾਣਗੀਆਂ ਪਰ ਜੇ ਉਹਨਾਂ ਸਾਹਿਬੇ ਆਲਮ ਦੇ ਬਚਨ ਜਿਨ੍ਹੇ ਤੋਂ ਇਹ ਧਿਆਇਓ ਤਿੰਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਤਾਂ ਫਲ ਪੂਰ ਸੋ ਫਲਤ ਹੈ ਜਿਨ੍ਹੇ ਤੋਂ ਇਹ ਧਿਆਇਓ ਤਿੰਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਜਿਹਨੇ ਤੈਨੂੰ ਜਪ ਲਿਆ ਨਾ ਉਹਨੇ ਪੂਰਨ ਪ੍ਰਤਾਪੀ ਬਣ ਗਿਆ ਸਾਰੇ ਪਦਾਰਥ ਮਿਲ ਗਏ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਕੋਈ ਕਮੀ ਰਹੀ ਨਹੀਂ ਹੈ ਅਰਥ ਹੈ ਜਿਤਨੀਆਂ ਨੇ ਸਾਰੀਆਂ ਜ਼ਰੂਰਤਾਂ ਨੇ ਸਾਰੀਆਂ ਲੋੜਾਂ ਨੇ ਸਾਰੀਆਂ ਜਿਤਨੀਆਂ ਜ਼ਰੂਰਤਾਂ ਨੇ ਨਾ ਉਹ ਸਾਰੀਆਂ ਹੀ ਪੂਰੀਆਂ ਹੋ ਗਈਆਂ ਨੇ ਪਰਮਾਤਮਾ ਦੇ ਨਾਮ ਜਪਣ ਕਰਕੇ ਜਿਸ ਤਰ੍ਹਾਂ ਬਿਰਸ਼ ਦੇ ਖਰੀਦ ਲਈਏ ਨਾ ਤੇ ਸਾਰਾ ਕੁਝ ਵਿੱਚ ਹੀ ਆ ਜਾਂਦਾ ਹੈ ਇਸੇ ਤਰ੍ਹਾਂ ਨਾਮ ਨੂੰ ਜਿਸ ਨੇ ਪ੍ਰਾਪਤ ਕਰ ਲਿਆ ਸਾਰਾ ਕੁਝ ਵਿੱਚ ਹੀ ਆ ਜਾਂਦਾ ਹੈ ਇਸੇ ਲਈ ਸਾਹਿਬ ਕਹਿੰਦੇ ਮੰਗਨ ਮੰਗ ਤਾਂ ਹਰ ਜਸ ਮੰਗ ਮੰਗਣਾ ਮੰਗਣ ਅਨੇਕਾ ਹਰ ਜਸ ਗੁਰ ਤੇ ਮੰਗਣ ਗੁਰੂ ਦਾ ਜਸ ਮੰਗਣਾ ਕਰ ਸਭ ਕੁਝ ਆਪਣੇ ਆਪ ਮਿਲੇਗਾ
ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵ ਜੀਵਨ ਬਿਰਥਾ
ਗੁਰੂ ਪੂਰੇ ਨੇ ਨਾਮ ਦ੍ਰਿੜ ਕਰਵਾ ਦਿੱਤਾ ਹੈ ਨਾਮ ਨਿਸ਼ਚੇ ਕਰਵਾ ਦਿੱਤਾ ਹੈ ਜਿਵੇਂ ਪੰਜ ਪਿਆਰੇ ਸਾਹਿਬਾਨ ਨਾਮ ਦ੍ਰਿੜ ਕਰਵਾਉਂਦੇ ਨੇ ਅੰਮ੍ਰਿਤ ਛਕਾ ਕੇ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ ਆਪ ਬੋਲਦੇ ਨੇ ਪਿੱਛੇ ਸੰਗਤਾਂ ਨੂੰ ਬੁਲਾਇਆ ਜਾਂਦਾ ਤਾਂ ਕਿ ਨਾਮ ਦ੍ਰਿੜ ਹੋ ਜਾਏ ਨਾਮ ਹਿਰਦੇ ਵਿੱਚ ਵਸ ਜਾਏ ਤੇ ਕੀ ਲੋੜ ਪਈ ਸੀ ਨਾਮ ਦ੍ਰਿੜ ਕਰਵਾਉਣ ਦੀ ਸਾਹਿਬ ਕਹਿੰਦੇ ਕਿਉਂਕਿ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ ਇਹ ਬੇਅਰਥ ਹੈ ਨਾਮ ਤੋਂ ਬਿਨਾਂ ਜੀਵਨ ਦੀ ਕੋਈ ਕੀਮਤ ਨਹੀਂ ਹੈ ਨਾਮ ਦੀ ਕੀਮਤ ਹੈ ਜੇ ਨਾਮ ਜਪਿਆ ਭਗਤ ਕਬੀਰ ਸਾਹਿਬ ਜੀ ਨੇ ਤੇ ਉਹਦੀ ਪੂਜਾ ਸਿਕੰਦਰ ਬਾਦਸ਼ਾਹ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈ ਨਾਮ ਜਪਿਆ ਭਗਤ ਰਵਿਦਾਸ ਜੀ ਨੇ ਚੌ ਯੁੱਗਾਂ ਦੇ ਵਿੱਚ ਪ੍ਰਗਟ ਹੋ ਗਿਆ ਹੈ ਭਗਤ ਯੁੱਗ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਤਾ ਉਹ ਨੀ ਜਾਤ ਚੌ ਚੱਕਾਂ ਵਿੱਚ ਪੂਜਿਆ ਯੋਗ ਹੋ ਗਿਆ ਪੰਡਿਤ ਵੀ ਆਣ ਕੇ ਨਮਸਕਾਰਾਂ ਕਰਦੇ ਨੇ ਕਿਉਂਕਿ ਉਹਨਾਂ ਨੇ ਨਾਮ ਜਪਿਆ ਨਾਮ ਤੋਂ ਬਿਨਾਂ ਜੀਵਨ ਬੇਅਰਥ ਹੈ
ਨਹਾਓ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ
ਬਿਨਾਂ ਗੁਰੂ ਦੇ ਉਪਦੇਸ਼ ਤੋਂ ਇਹ ਮਨਮੁੱਖ ਜਿਹੜਾ ਮੂਰਖ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ ਉਹ ਇੱਕ ਤਾਂ ਹੁੰਦਾ ਵੀ ਉਸ ਨੂੰ ਪਤਾ ਨਹੀਂ ਹੁੰਦਾ ਇੱਕ ਹੁੰਦਾ ਵੀ ਜਿਸ ਨੂੰ ਪਤਾ ਨਾ ਹੋਵੇ ਕੋਈ ਸਮਝਾ ਦੇਵੇ ਤੇ ਸਮਝ ਜਾਂਦਾ ਤੀਜਾ ਹੁੰਦਾ ਮੂਰਖਾਂ ਸਿਰ ਮੂਰਖ ਸਮਝਾਉਣ ਵਾਲੇ ਤੇ ਵੀ ਤਰਕਬਾਦੀ ਕਰਦਾ ਵੀ ਤੂੰ ਬਹੁਤਾ ਸਿਆਣਾ ਮੈਨੂੰ ਸਮਝਾਉਣਾ ਹੈ ਇਸ ਲਈ ਬਿਨ ਗੁਰ ਮੂੜ ਪਏ ਹੈ ਮਨਮੁੱਖ ਉਹ ਮਨਮੁੱਖ ਬਿਨਾਂ ਗੁਰੂ ਦੇ ਨਾਮ ਤੋਂ ਮੂੜ ਮੂਰਖ ਨੇ। ਕਿਉਂ ਮੂਰਖ ਨੇ ਬਈ? ਕਹਿੰਦੇ ਮੋਹ ਮਾਇਆ ਦੇ ਤਫਾਥ, ਉਹ ਨਿਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ, ਤੇ ਜਿਹੜਾ ਮਾਇਆ ਦੇ ਮੋਹ ਵਿੱਚ ਫਸ ਗਿਆ ਉਹ ਗੁਰੂ ਤੋਂ ਟੁੱਟ ਜਾਂਦਾ ਹੈ। ਕਿਉਂਕਿ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਜਿਸ ਅੰਦਰ ਮਾਇਆ ਹੈ ਨਾ ਉਸ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ। ਨਾਮ ਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ।
ਤਿੰਨ ਸਾਧੂ ਚਰਨ ਨਾ ਸੇਵੈ ਕਬਹੂ, ਤਿੰਨ ਸਭ ਜਨਮ ਅਕਥਾ।
ਤਿੰਨ ਤਿੰਨਾਂ ਨੇ, ਉਹਨਾਂ ਮਨਮੁੱਖਾਂ ਨੇ, ਮੂਰਖਾਂ ਨੇ, ਸਾਧੂ ਸਤਿਗੁਰੂ ਜੀ ਦੇ ਚਰਨ ਕਦੇ ਸੇਵੇ ਹੀ ਨਹੀਂ, ਭਾਵ ਕੇ ਗੁਰੂ ਨੂੰ ਜਪਿਆ ਹੀ ਨਹੀਂ, ਗੁਰੂ ਨੂੰ ਯਾਦ ਹੀ ਨਹੀਂ ਕੀਤਾ ਹੈ, ਜਿਸ ਕਰਕੇ ਉਹਨਾਂ ਦਾ ਜਨਮ ਹੀ ਆਕਾਰ ਤੇ ਚਲੇ ਜਾਂਦਾ। ਜਨਮ ਦੀ ਕੋਈ ਕੀਮਤ ਹੀ ਨਹੀਂ ਪੈਂਦੀ ਹੈ, ਜਨਮ ਬੇਅਰਥ ਚਲੇ ਜਾਂਦਾ ਹੈ। ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ, ਮਾਇਆ ਦੇ ਰੰਗਾਂ ਚੋਰੀ ਤਮਾਸ਼ਿਆਂ ਵਿੱਚ ਲੱਗ ਕੇ ਜਨਮ ਬੇਅਰਥ ਚਲੇ ਗਿਆ। ਜਿਹੜਾ ਕੀਮਤੀ ਜਨਮ ਸੀ ਨਾ ਉਹ ਕੌਡੀਆਂ ਬਦਲੇ ਚਲੇ ਗਿਆ ਹੈ।
ਤਿੰਨ ਸਾਧੂ ਚਰਨ ਸਾਧ ਪਦ ਸੇਵੈ, ਤਿੰਨ ਸਫਲ ਜਨਮ ਸਨਾਥਾ।
ਜਿਨ੍ਹਾਂ ਨੇ ਸਾਧੂ ਸਤਿਗੁਰੂ ਦੇ ਚਰਨਾਂ ਨੂੰ ਸੇਵਿਆ ਸਿਮਰਿਆ, ਜਿਨ੍ਹਾਂ ਨੇ ਸਾਧੂ ਸਤਿਗੁਰੂ ਦੇ ਚਰਨਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਗੁਰੂ ਨੂੰ ਜਪਿਆ, ਗੁਰੂ ਕੀ ਸੰਗਤ ਦੀ ਸੇਵਾ ਕੀਤੀ, ਉਹਨਾਂ ਨੂੰ ਕੀ ਮਿਲਿਆ? ਕਹਿੰਦੇ ਜਨਮ ਸਫਲ ਹੋ ਗਿਆ। ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਤੇ ਜਦੋਂ ਜਨਮ ਸਫਲ ਕਰ ਦੇਵੇ ਨਾ ਗੁਰੂ, ਦੁੱਖ ਸਾਰੇ ਖਤਮ ਕਰ ਦਿੰਦਾ ਤੇ ਸੁੱਖਾਂ ਦੀ ਭਰਮਾਰ ਹੋ ਜਾਂਦੀ, ਸੁੱਖ ਪ੍ਰਾਪਤ ਹੋ ਜਾਂਦੇ ਨੇ, ਦੁੱਖ ਨਿਕਲ ਜਾਂਦੇ ਨੇ, ਸੁੱਖ ਵਸ ਜਾਂਦੇ ਨੇ। ਤੇ ਸਫਲ ਜਨਮ ਤਦ ਹੁੰਦਾ ਹੈ ਜਦੋਂ ਅਸੀਂ ਗੁਰੂ ਉਪਦੇਸ਼ ਨੂੰ ਸਿਮਰੀਏ, ਗੁਰੂ ਨੂੰ ਯਾਦ ਕਰੀਏ।
ਮੋਕਾ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜੰਨਾਥਾ।
ਸਾਹਿਬ ਕਹਿੰਦੇ ਭਾਈ ਬੇਨਤੀ ਕਰ, ਅਰਦਾਸ ਜੋਦੜੀ ਕਰ, ਅਰ ਕਹੋ ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਹੇ ਵਾਹਿਗੁਰੂ, ਹੇ ਪ੍ਰਭੂ, ਐ ਮੇਰੇ ਮਾਲਕ, ਮੇਰੇ ਸਵਾਮੀ, ਮੈਨੂੰ ਕੀਜੈ ਕਰ ਦੇ, ਮੈਨੂੰ ਬਣਾ ਦੇ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ। ਕਿੰਨੀ ਨਿਮਰਤਾ ਦੇ ਵਚਨ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਹੜੇ ਪਾਤਸ਼ਾਹ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਸਾਹਿਬ ਕਹਿੰਦੇ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ। ਅਤ ਨਿਮਰਤਾ ਦੇ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਹਰ ਦਇਆ ਧਾਰ ਜਗਨਨਾਥ, ਐ ਜਗਤ ਦੇ ਨਾਥ, ਐ ਜਗਤ ਦੇ ਮਾਲਕ। ਇਹ ਪਰਮਾਤਮਾ ਦਾ ਨਾਮ ਹੈ ਜਗਨਨਾਥ, ਪਰਮੇਸ਼ਰ ਦਾ ਨਾਮ ਹੈ। ਤੇ ਹੇ ਮਾਲਕ ਸਵਾਮੀ ਸਤਿਗੁਰੂ ਜੀ, ਮੇਰੇ ਤੇ ਦਇਆ ਕਰ ਦੇ, ਮੇਰੇ ਤੇ ਕਿਰਪਾ ਕਰ, ਕਿਰਪਾ ਕਰਕੇ ਮੈਨੂੰ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾਉਣਾ ਕਰ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਮਾਰਗ ਪੰਥਾ।
ਕਿਉਂਕਿ ਹਮ ਅਸੀਂ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਅੰਧੇ ਹਾਂ, ਵਿਚਾਰ ਤੇ ਵਿਵੇਕ ਰੂਪੀ ਨੇਤਰ ਸਾਡੇ ਪਾਸ ਨਹੀਂ ਹਨ, ਸ਼ੁਭ ਗੁਣਾਂ ਤੋਂ ਅਸੀਂ ਖਾਲੀ ਹਾਂ। ਇਸ ਕਰਕੇ ਕਿਵੇਂ ਆਪ ਜੀ ਦੇ ਬਿਤਾਏ ਮਾਰਗ ਦੇ ਉੱਤੇ ਚੱਲਾਂਗੇ, ਆਪ ਜੀ ਦੇ ਰਸਤੇ ਦੱਸੇ ਤੇ ਕਿਵੇਂ ਤੁਰ ਸਕਦੇ ਹਾਂ, ਸਾਡੇ ਪਾਸ ਤਾਂ ਨੇਤਰ ਹੀ ਨਹੀਂ ਹਨ। ਕੋਈ ਮਨੁੱਖ ਜਿਸਦੇ ਪਾਸ ਪ੍ਰਤੱਖ ਰੂਪੀ ਨੇਤਰ ਨਹੀਂ, ਅੱਖਾਂ ਨਹੀਂ, ਜਿਸਦੇ ਪਾਸ ਬਲਾਇੰਡ ਫੇਥ ਹੈ, ਉਹ ਬਿਨਾਂ ਕਿਸੇ ਦੇ ਦੱਸੇ ਤੋਂ ਕਿਵੇਂ ਰਸਤੇ ਦੀ ਪਹਿਚਾਣ ਕਰ ਸਕਦਾ? ਇੱਕ ਵਾਰੀ ਕੋਈ ਰਸਤਾ ਦਰਸਾ ਦੇਵੇ, ਉਸ ਨੂੰ ਟੋਹਣੀ ਦੇ ਦੇਵੇ, ਫਿਰ ਤੇ ਉਹ ਚੱਲੇਗਾ ਉਸ ਰਸਤੇ ਵਿੱਚ, ਪਰ ਪਹਿਲਾਂ ਇੱਕ ਵਾਰੀ ਉਸ ਨੂੰ ਗਾਈਡ ਲੈਣੀ ਪੈਂਦੀ ਹੈ। ਇਸ ਲਈ ਪਾਤਸ਼ਾਹ ਜੀ, ਅਸੀਂ ਕਿਵੇਂ ਆਪ ਜੀ ਦੇ ਬਤਾਏ ਰਸਤੇ ਤੇ ਚੱਲ ਸਕਦੇ ਹਾਂ?
ਹਮ ਅੰਦਲੇ ਕੋ ਗੁਰ ਅੰਚਲ ਦੀਜਾ, ਜਨ ਨਾਨਕ ਚਲੈ ਮਿਲੰਥਾ।
ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, हम अंधले को गुर अंचल दीजै। हे गुरु सानू अंधिया नू अज्ञानिया नू विचार तो रहत मनुखा नू अपना उपदेश रूपी पल्ला दे दियो, अपने नाम रूपी सोटी दे दियो। मैं अंधले की टेक तेरा नाम खुंदकारा। भगत नामदेव जी कहंदे ने ना कि तेरा नाम मेरे वास्ते आसरा है, मेरे वास्ते सोटी है।